ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਉ ਤੁਮ ਆਪੇ ਦੇਹ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਹਰ ਜੀਉ ਤੁਮ ਆਪੇ ਦੇਹ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਾਤਸ਼ਾਹ ਮਿਹਰਬਾਨ ਖੰਡਾਂ ਬ੍ਰਹਿਮੰਡਾਂ ਦੇ ਸੁਆਮੀ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਗੋਦ ਵਿੱਚ ਆਣ ਸੁਭਾਹਿਮਾਨ ਸਤਸੰਗੀ ਜਨੋ ਭਲੇ ਹੋ ਭਲੇ ਭਾਗਾਂ ਵਾਲੇ ਹੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਰਕਤਾਂ ਦੇ ਨਾਲ ਨਿਵਸਦੇ ਹੋਏ ਹੋ ਜਿਹੜੇ ਦੂਰੋਂ ਦੁਰਾਡਿਓਂ ਚੱਲ ਕੇ ਆਏ ਅੰਮ੍ਰਿਤ ਵੇਲੇ ਸਾਵਧਾਨ ਹੋਏ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਸ਼ਬਦ ਕੀਰਤਨ ਸਰਵਣ ਕੀਤਾ ਔਰ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਪਾਵਨ ਅਸਥਾਨ ਜਿੱਥੇ ਕਦੀ ਪੰਜਵੇਂ ਪਾਤਸ਼ਾਹ ਮਹਾਰਾਜ ਆਪ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਸੰਬੋਧਨ ਕਰਿਆ ਕਰਦੇ ਸਨ ਬਚਨ ਕਰਿਆ ਕਰਦੇ ਸਨ ਜਿੱਥੇ ਕਦੀ ਮਾਣਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਠ ਕੇ ਸੇਵਾ ਨਿਭਾਇਆ ਕਰਦੇ ਸਨ ਜਿੱਥੇ ਕਦੀ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਬੈਠ ਕੇ ਸੰਗਤਾਂ ਨਾਲ ਗੁਰੂ ਕੀਆਂ ਸਾਖੀਆਂ ਸਾਂਝੀਆਂ ਕਰਿਆ ਕਰਦੇ ਸਨ ਪੰਡਿਤ ਨਿੱਕਾ ਸਿੰਘ ਜੀ ਤੇ ਹੋਰ ਅਨੇਕਾਂ ਵਿਦਵਾਨ ਜਿਹੜੇ ਸੇਵਾ ਕਰਦੇ ਰਹੇ ਇਸ ਸਥਾਨ ਤੇ, ਉਸ ਇਤਿਹਾਸਕ ਪਾਵਨ ਅਸਥਾਨ ਤੇ ਜੁੜ ਕੇ ਆਪਾਂ ਅੰਮ੍ਰਿਤ ਵੇਲੇ ਜੋ ਗੁਰੂ ਪਾਤਸ਼ਾਹ ਮਿਹਰਬਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਪ੍ਰਾਪਤ ਹੋਇਆ ਹੈ, ਜਿਸ ਨੂੰ ਅਸੀਂ ਹੁਕਮਨਾਮਾ ਰੂਪ ਦੇ ਵਿੱਚ ਯਾਦ ਕਰਦੇ ਹਾਂ, ਪਿਆਰ ਕਰਦੇ ਹਾਂ, ਉਵੇਂ ਭਾਵਨਾ ਰੱਖ ਕੇ ਚੱਲਦੇ ਹਾਂ, ਮੰਨਦੇ ਹਾਂ, ਚੱਲਣਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ। ਉਸ ਪਾਵਨ ਸ਼ਬਦ ਦੀ ਬੈਠ ਕੇ ਆਪਾਂ ਕੁਛ ਮਿੰਟਸ ਵਿਚਾਰ ਕਰ ਲਈ ਹੈ। ਐਸੀ ਪਰੰਪਰਾ ਹੈ ਸਥਾਨ ਦੀ, ਐਸੀ ਮਰਿਆਦਾ ਹੈ ਸਥਾਨ ਦੀ, ਜਿਸ ਪਰੰਪਰਾ ਜਿਸ ਮਰਿਆਦਾ ਦੇ ਪਿਛੋਕੜ ਵਿੱਚ ਸਾਡੇ ਬਜ਼ੁਰਗਾਂ ਦੀ ਇਹ ਧਾਰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਮਾਰਗ ਤੋਰਿਆ ਹੈ, ਔਰ ਧਾਰਨਾ ਇਹ ਹੈ ਜੇ ਅਸੀਂ ਪ੍ਰਭਾਤੇ ਜਾ ਕੇ ਸਾਵਧਾਨ ਹੋ ਕੇ ਗੁਰਬਾਣੀ ਨਾਲ ਜੁੜਦੇ ਹਾਂ, ਭਾਵ ਗੁਰਬਾਣੀ ਦਾ ਪਾਠ ਕਰਦੇ ਹਾਂ, ਪਿਆਰ ਨਾਲ ਜਪ ਕਰਦੇ ਹਾਂ, ਸ਼ਬਦ ਕੀਰਤਨ ਸਰਵਣ ਕਰਦੇ ਹਾਂ, ਸ਼ਬਦ ਦੇ ਵਿਚਾਰ ਸੁਣਦੇ ਹਾਂ, ਤਾਂ ਸ਼ਬਦ ਦੇ ਉਹ ਭਾਵ ਸਾਡੇ ਹਿਰਦੇ ਅੰਦਰ ਟਿਕ ਸਕਦੇ ਨੇ, ਟਿਕ ਸਕਦੇ ਨੇ। ਅੰਮ੍ਰਿਤ ਵੇਲਾ, ਪ੍ਰਭਾਤ ਦਾ ਵੇਲਾ, ਜਦੋਂ ਸਾਡਾ ਸਰੀਰ ਪਹਿਲਾਂ ਆਰਾਮ ਕਰ ਚੁੱਕਾ ਹੁੰਦਾ ਹੈ, ਔਰ ਭਾਵਨਾ ਬਹੁਤ ਹੁੰਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਅਸੀਂ ਕਰਤਾਰ ਦੇ ਨਾਲ ਜੁੜੀਏ, ਵਿਚਾਰਾਂ ਹੋ ਜਾਣ ਤੇ ਕਰਤਾਰ ਕਿਰਪਾ ਕਰੇ, ਇਹ ਸਾਰਾ ਕੁਛ ਸਾਡੇ ਅੱਜ ਦਾ ਹਿੱਸਾ ਬਣ ਜਾਏ, ਅੱਜ ਦੇ ਜੀਵਨ ਦਾ। ਔਰ ਐਸੀ ਬਾਤ ਵੀ ਹੈ, ਮਨ ਦਾ ਸੁਭਾਅ ਹੁੰਦਾ ਹੈ, ਜੀਵਨ ਦਾ ਚੱਲਣਾ ਹੈ, ਜੇ ਅੱਜ ਦਾ ਇਹ ਵਿਚਾਰ ਸ਼ਬਦ ਸਾਡੇ ਜੀਵਨ ਦਾ ਹਿੱਸਾ ਬਣ ਗਿਆ ਤੇ ਭਲਕੇ ਵੀ ਜੋ ਫਿਰ ਵਿਚਾਰ ਆਵੇਗਾ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਏਗਾ। ਔਰ ਰੋਜ਼ਾਨਾ ਸ਼ਬਦਾਂ ਦੇ ਰਾਹੀਂ, ਬਚਨਾਂ ਦੇ ਰਾਹੀਂ ਸਤਿਗੁਰੂ ਇੱਕ ਹੀ ਸਾਨੂੰ ਸੇਧ ਬਖਸ਼ਦੇ ਨੇ, ਇੱਕ ਕਰਤਾਰ ਦੇ ਨਾਲ ਜੁੜਨਾ, ਅਭੇਦ ਹੋਣਾ। ਗੁਰਮਤਿ ਦੀ ਚਾਲ ਚੱਲਣਾ, ਮਰਿਆਦਾ ਤੇ ਪਹਿਰਾ ਦੇਣਾ ਆਦਿ, ਤਾਂ ਜੀਵਨ ਸਫਲ ਹੋ ਜਾਂਦਾ ਹੈ। ਮੈਂ ਸਹਿਜ ਸਹਿਜ ਇਹ ਬਚਨ ਇਸ ਲਈ ਆਖੇ ਨੇ, ਅਸੀਂ ਇਸ ਨੂੰ ਦ੍ਰਿੜ ਕਰ ਲਈਏ। ਇਹ ਭਾਸ਼ਣ ਕਰਨ ਵਾਸਤੇ ਨਹੀਂ ਬੈਠੇ ਅਸੀਂ, ਨਾ ਕੀਰਤਨ ਕਲਾਕਾਰੀ ਹੈ, ਨਾ ਕਥਾ ਸ਼ਬਦ ਵਿਚਾਰ ਕਲਾਕਾਰੀ ਹੈ, ਨਾ ਇਹੋ ਜਿਹੀ ਕੋਈ ਐਕਸਪੈਕਟ ਕਰਨੀ ਚਾਹੀਦੀ ਹੈ ਕੀਰਤਨ ਕਰਨ ਵਾਲਿਆਂ ਦੇ ਪਾਸੋਂ, ਸ਼ਬਦ ਵਿਚਾਰ ਕਰਨ ਵਾਲਿਆਂ ਪਾਸੋਂ। ਜਦੋਂ ਸ਼ਬਦ ਵਿਚਾਰ ਅਸੀਂ ਕਰਨ ਲੱਗਦੇ ਹਾਂ ਤੇ ਸਾਡਾ ਪ੍ਰਯੋਜਨ ਨਾ ਭੜਕਣਾ, ਨਾ ਭੜਕਾਉਣਾ, ਨਾ ਹੱਸਣਾ, ਨਾ ਹਸਾਉਣਾ, ਨਾ ਰੋਣਾ, ਨਾ ਰਵਾਉਣਾ, ਕੀ ਹੈ? ਗੁਰੂ ਕਾ ਸ਼ਬਦ ਸਮਝਣਾ ਅਤੇ ਸਮਝਾਉਣਾ। ਔਰ ਸੁਭਾਵਕ ਹੈ ਕਿ ਸ਼ਬਦ ਦੇ ਜਿਸ ਵੇਲੇ ਅਸੀਂ ਅਰਥ ਕਰਾਂਗੇ, ਫਿਰ ਉਸਦੇ ਭਾਵ ਅਰਥ ਸਮਝਾਂਗੇ, ਫਿਰ ਅਸੀਂ ਗੁਰਬਾਣੀ ਦੇ ਪ੍ਰਮਾਣ ਜਾਂ ਮਹਾਂਪੁਰਸ਼ਾਂ ਦੇ, ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਜਾਂ ਭਾਈ ਨੰਦ ਲਾਲ ਜੀ ਜਾਂ ਹੋਰ ਗੁਰੂ ਪਿਆਰਿਆਂ ਦੇ ਅਸੀਂ ਫਿਰ ਪ੍ਰਮਾਣ ਦੇਵਾਂਗੇ, ਫਿਰ ਅਸੀਂ ਇਤਿਹਾਸ ਦੀਆਂ ਕੁਝ ਬਾਤਾਂ ਵਿਚਾਰਾਂਗੇ। ਐਸਾ ਸਭ ਕੁਛ ਸ਼ਬਦ ਵਿਚਾਰ ਦਾ ਹਿੱਸਾ ਹੈ। ਅਜਿਹਾ ਕੁਝ ਕਰਨ ਦੇ ਨਾਲ ਸਾਨੂੰ ਨਾ ਸਾਰੇ ਕੁਛ ਦੀ ਸੋਝੀ ਆ ਜਾਂਦੀ ਹੈ ਤੇ ਆ ਜਾਣੀ ਚਾਹੀਦੀ ਹੈ, ਆ ਜਾਂਦੀ ਹੈ ਤੇ ਆ ਜਾਣੀ ਚਾਹੀਦੀ ਹੈ। ਸਾਡੀ ਇਹ ਇੰਟੈਂਸ਼ਨ ਹੋਵੇ, ਸਾਡਾ ਇਹ ਇਰਾਦਾ ਹੋਵੇ, ਅਸੀਂ ਇਹ ਕਰਨ ਵਾਸਤੇ ਆਏ ਹਾਂ, ਇਹ ਕਰਨ ਵਾਸਤੇ ਅਸੀਂ ਬੈਠੇ ਹਾਂ, ਇਹ ਅਸੀਂ ਇਸ ਲਈ ਕਰ ਰਹੇ ਹਾਂ, ਇਰਾਦਾ ਹੋਵੇ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਸੋਰਠ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਪਾਵਨ ਵਚਨ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 601 ਤੇ ਸੁਭਾਏਮਾਨ ਹੈ। ਚਾਰ ਪਦਾਂ ਤੇ ਆਧਾਰ ਤੇ ਪਾਵਨ ਸ਼ਬਦ ਹੈ ਤੇ ਹਰ ਪਦ ਦੀਆਂ ਤਿੰਨ ਤਿੰਨ ਪੰਕਤੀਆਂ ਨੇ। ਰਹਾਉ ਦੀਆਂ ਪੰਕਤੀਆਂ ਪੜ੍ਹ ਕੇ ਮੇਰੇ ਵੀਰ ਭਾਈ ਰਣਜੀਤ ਸਿੰਘ ਜੀ ਰੁਕ ਗਏ, ਅੱਛਾ ਕੀਤਾ ਨੇ, ਤਾਂ ਕਿ ਸ਼ਬਦ ਨਾ ਆਕਾਰ ਪੱਖੋਂ ਕੁਝ ਥੋੜਾ ਜਿਹਾ ਲੰਬੇਰਾ ਹੈ। ਭਾਵੇਂ ਪਦ ਚਾਰ ਨੇ ਪਰ ਇੱਕ ਪਦ ਦੀਆਂ ਤਿੰਨ ਤਿੰਨ ਤੁਕਾਂ ਨੇ, ਪੰਕਤੀਆਂ ਨੇ। ਅਸੀਂ ਵਿਚਾਰਾਂਗੇ ਤੇ ਨਾਲੇ ਫਿਰ ਸ਼ਬਦ ਦਾ ਪਾਠ ਫਰਦਰ ਕਰਾਂਗੇ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਨੇ ਕੀ ਬਚਨ ਕੀਤਾ ਦੇਖੋ। ਹਰ ਜੀਓ ਹਰ ਜੀਓ ਤੁਮ ਆਪੇ ਦਿਓ ਬੁਝਾਈ। ਕਿਸ ਦੇ ਪ੍ਰਤੀ ਬੇਨਤੀ ਕੀਤੀ ਜਾ ਰਹੀ ਹੈ? ਹੇ ਹਰੀ ਜੀਓ, ਵਾਹਿਗੁਰੂ ਜੀਓ, ਸ੍ਰੀ ਅਕਾਲ ਪੁਰਖ ਜੀ, ਮੇਰੇ ਮਾਲਕ ਜੀ, ਮੇਰੇ ਦਾਤੇ ਜੀ, ਮੇਰੇ ਸਵਾਮੀ ਜੀ, ਜੋ ਤੁਸੀਂ ਗਿਆਨ ਗੁਰ ਹੋ, ਜੋ ਤੁਸੀਂ ਧਿਆਨ ਗੁਰ ਹੋ, ਤੁਸੀਂ ਸਭ ਕੁਛ ਹੋ, ਤੁਸੀਂ ਹੀ ਕਿਰਪਾ ਕਰਕੇ ਨਾ ਇਹ ਬੁੱਝ ਵੀ ਮੈਨੂੰ ਦੇ ਦਿਓ, ਬੁਝਾ ਦਿਓ। ਬੁਝਾਉਣਾ ਕੀ ਹੁੰਦਾ ਹੈ? ਸਮਝਾਉਣਾ, ਸਮਝਣਾ ਤੇ ਸਮਝਾਉਣਾ। ਹੁਣ ਤਾਂ ਭਾਵੇਂ ਗੱਲਾਂ ਥੋੜੀਆਂ ਥੋੜੀਆਂ ਇਹ ਬਦਲ ਗਈਆਂ ਜਾਂ ਅਲੋਪ ਹੋ ਗਈਆਂ, ਪਹਿਲਾਂ ਪਹਿਲਾਂ ਅਸੀਂ ਬੁਝਾਰਤਾਂ ਪਾਇਆ ਕਰਦੇ ਸਨ। ਇਹੋ ਜਿਹੀ ਨਾ ਗੱਲ ਹੈ, ਗੁੰਝਲ ਜੀ ਵਾਲੀ ਗੱਲ ਥੋੜੀ ਜਿਹੀ, ਆਪਣੇ ਸਾਥੀ ਨੂੰ ਆਖਣੀ, ਆਪਣੀ ਫਰੈਂਡ ਨੂੰ ਆਖਣੀ, ਫਿਰ ਕਹਿਣਾ ਬੁਝੋ। ਗੱਲ ਤਾਂ ਸੌਖੀ ਜੀ ਹੁੰਦੀ ਸੀ, ਜੀਵਨ ਵਿੱਚ ਪ੍ਰਚਲਿਤ ਹੁੰਦੀ ਸੀ, ਪਰ ਜਦੋਂ ਨਾ ਚੈਲੰਜ ਸਾਹਮਣੇ ਆ ਜਾਂਦਾ ਹੈ ਤੇ ਕਈ ਵਾਰੀ ਨਾ ਬੰਦਾ ਗਹਿਰਾਈ ਵਿੱਚ ਜਾ ਕੇ ਉਸਨੂੰ ਬੁੱਝ ਨਹੀਂ ਸਕਦਾ, ਫਿਰ ਕਹਿਣਾ ਵੀ ਮੈਨੂੰ ਨਹੀਂ ਸਮਝ ਆਈ, ਹੁਣ ਤੁਸੀਂ ਸਮਝਾਓ, ਬੁਝਾਓ। ਉਹ ਅਵਸਥਾ ਥੋੜੀ ਜਿਹੀ ਇਸ ਨਾਲੋਂ ਡਿਫਰੈਂਟ ਹੈ, ਥੋੜੀ ਜਿਹੀ ਅਲੱਗ ਹੈ। ਡਿਫਰੈਂਟ ਮੈਂ ਕਿਉਂ ਕਹਿ ਰਿਹਾ ਹਾਂ? ਡਿਫਰੈਂਟ ਇਸ ਲਈ ਮੈਂ ਕਹਿ ਰਿਹਾ ਹਾਂ, ਜਿਹੜੇ ਗੁਰੂ ਕੇ ਕਹਾਉਣ ਵਾਲੇ ਨੇ, ਵਾਹਿਗੁਰੂ, ਜਿਨ੍ਹਾਂ ਨੂੰ ਜਨਮ ਤੋਂ ਲਿਆ ਕੇ ਮਾਪਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸੌਂਪ ਦਿੱਤਾ, ਭੇਟ ਕਰ ਦਿੱਤਾ, ਅਰਪ ਦਿੱਤਾ, ਸ਼ਬਦ ਨਾਲ ਜੋੜ ਦਿੱਤਾ, ਮਾਪਿਆਂ ਦਾ ਉਹ ਬੱਚਾ ਵੀ ਸ਼ਬਦ ਤੋਂ ਭੁੱਲਿਆ ਹੋਇਆ ਹੋਵੇ, ਸ਼ਬਦ ਤੋਂ ਥਿੜਕਿਆ ਹੋਇਆ ਹੋਵੇ, ਹਾਂਜੀ, ਫਿਰ ਕਿਵੇਂ ਸਮਝਾਇਆ ਜਾਵੇ? ਜਿਹੜੇ ਲੋਕ, ਜਿਹੜੇ ਬੱਚੇ, ਨੌਜਵਾਨ ਪਹਿਲਾਂ ਸਿੱਖੀ ਮੰਡਲ ਨਹੀਂ ਸਨ, ਸਿੱਖੀ ਮੰਡਲ ਵਿੱਚ ਨਹੀਂ ਸਨ, ਜਿਨ੍ਹਾਂ ਦੇ ਮਾਪੇ ਸਿੱਖੀ ਮੰਡਲ ਨਾਲ ਸੰਬੰਧਿਤ ਨਹੀਂ ਸਨ, ਉਹਨਾਂ ਦੀ ਗੱਲ ਬਿਲਕੁਲ ਅਲੱਗ ਹੈ। ਉਹਨੂੰ ਪਤਾ ਹੀ ਨਹੀਂ ਕਿਵੇਂ ਕਰਨਾ ਚਾਹੀਦਾ, ਕਿਵੇਂ ਚੱਲਣਾ ਚਾਹੀਦਾ। ਪਰ ਮੈਂ ਦੋਵਾਂ ਤਰ੍ਹਾਂ ਕਰਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਭਾਵਨਾ ਹੈ ਉਸਨੂੰ ਮਹਿਸੂਸ ਕਰਦਾ ਹਾਂ। ਜਿਹੜੇ ਸਿੱਖੀ ਮੰਡਲ ਤੋਂ ਬਾਹਰ ਨੇ ਸਤਿਗੁਰੂ, ਉਹਨਾਂ ਪ੍ਰਤੀ ਵੀ ਨਾ ਕਰਤਾਰ ਦੇ ਪਾਸ ਅਰਦਾਸ ਕਰਦੇ ਨੇ, ਇਹਨਾਂ ਨੂੰ ਵੀ ਬੋਝ ਦੇ ਦਿਓ, ਇਹਨਾਂ ਨੂੰ ਵੀ ਬੋਝ ਦੇ ਦਿਓ। ਪੱਥਰਾਂ ਨੂੰ ਮੱਥੇ ਟੇਕਣ ਵਾਲਿਆਂ ਨੂੰ, ਰੁੱਖਾਂ ਨੂੰ ਮੱਥੇ ਟੇਕਣ ਵਾਲਿਆਂ ਨੂੰ, ਪਾਣੀਆਂ ਨੂੰ ਬਾਪੂ ਮੰਨਣ ਵਾਲਿਆਂ ਨੂੰ, ਧਰਤੀ ਨੂੰ ਮੱਥੇ ਟੇਕੀ ਜਾਣ ਵਾਲਿਆਂ ਨੂੰ, ਇਹਨਾਂ ਨੂੰ ਵੀ ਸੋਝੀ ਦੇ ਦਿਓ। ਤੇ ਜਿਹੜੇ ਤੁਹਾਡੇ ਕਹਾਉਣ ਵਾਲੇ ਨੇ ਨਾ ਆਪਣੇ ਆਪ ਨੂੰ ਹਰੀ ਜੀ, ਉਹਨਾਂ ਨੂੰ ਵੀ ਸੋਝੀ ਦੇ ਦਿਓ। ਹਰ ਜੀ ਤੁਮ ਆਪੇ ਦੇਹੋ ਬੁਝਾਈ, ਤੁਸੀਂ ਆਪ ਹੀ ਨਾ ਇਹਨਾਂ ਨੂੰ ਬੁਝਾਓ, ਇਹਨਾਂ ਨੂੰ ਸੁਰਤੀ ਬਖਸ਼ੋ। ਹਰ ਜੀਓ ਤੁਧ ਵਿੱਟੋਂ ਵਾਰੇ ਅਸਦ ਹੀ, ਹਾਂਜੀ, ਤੇਰੇ ਨਾਮ ਵਿੱਟੋਂ ਬਲ ਜਾਈ, ਮੈਂ ਸਦਾ ਤੁਹਾਡੇ ਤੋਂ ਵਾਰ ਨਹੀਂ ਜਾਂਦਾ, ਸਦਾ ਵਾਰ ਨਹੀਂ ਜਾਂਦਾ। ਤੁਸੀਂ ਕੈਸੇ ਹੋ? ਤੁਸੀਂ ਕਿੱਡੇ ਮਹਾਨ ਹੋ? ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ, ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ, ਹਉ ਬਲਿਹਾਰੇ ਜਾਉ, ਸਾਚੇ ਤੇਰੇ ਨਾਮ ਵਿੱਟੋਂ, ਕਰਮ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਵਾਹਿਗੁਰੂ, ਮੈਨੂੰ ਮਾਣਯੋਗ ਗਿਆਨੀ ਦੀ ਚੇਤੇ ਆ ਗਏ, ਪਿੰਡਰਾਂ ਵਾਲਾ ਜੱਥਾ ਟਕਸਾਲ ਦੇ ਚਮਕਦੇ ਸਿਤਾਰੇ, ਗਿਆਨੀ ਗੁਰਬਚਨ ਸਿੰਘ ਜੀ, ਖਾਲਸਾ ਗੁਰਦੁਆਰਾ ਫਿਰੋਜ਼ਪੁਰ ਵਿੱਚ ਕਥਾ ਕਰਦੇ ਪਏ ਤੇ ਮੈਨੂੰ ਸਨਮੁਖ ਬੈਠ ਕੇ ਨਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਨੂੰ ਅਜੇ ਤੱਕ ਨਾ ਉਹਨਾਂ ਦੇ ਆਖੇ ਹੋਏ ਦੋ ਦਿਨਾਂ ਦੇ ਦੋਵੇਂ ਸ਼ਬਦ ਅਜੇ ਤੱਕ ਯਾਦ ਨੇ ਜਿਹੜੇ ਉਹਨਾਂ ਨੇ ਮਿਲ ਕੇ ਸੰਗਤਾਂ ਨਾਲ ਪੜ੍ਹਾਏ। ਇੱਕ ਸੀ ਰਾਏ ਸਾ ਪਿਆਰੇ ਕਾ ਰਾਏ ਸਾ ਜਿੱਤ ਸਦਾ ਸੁਖ ਹੋਈ। ਇੱਕ ਦਿਨ ਇਸ ਸ਼ਬਦ ਦੀ ਵਿਚਾਰ ਹੋਈ ਤਲੰਗ ਰਾਗ ਦੇ ਵਿੱਚ, ਇੱਕ ਦਿਨ ਇਸ ਸ਼ਬਦ ਨੂੰ ਨਾ ਉਹਨਾਂ ਨੇ ਵਿਚਾਰਿਆ ਤੇ ਸਾਰਿਆਂ ਦੇ ਨਾਲ ਮਿਲ ਕੇ ਗਾਇਆ। ਸੰਗਤਾਂ ਨੂੰ ਆਖਿਆ ਬੋਲੋ ਸਾਰੇ ਕੀ ਸੀ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਤਾ। ਵਾਹਿਗੁਰੂ। ਬਹੁਤੇ ਫੇਰ ਪਏ ਪਟਕਣ ਪਟਕਣ ਕਿਰਪਨ ਕੋ, ਕਿਰਪਨ ਕਹਿੰਦੇ ਨੇ ਸ਼ੋਮ ਨੂੰ। ਇਸ ਦੇ ਅਰਥ ਨਾਲ ਸਤਿਗੁਰੂ ਮਹਾਰਾਜ ਇੱਕ ਹੋਰ ਰੂਪ ਚ ਜਾ ਕੇ ਅੱਗੇ ਆਪ ਖੋਲਦੇ ਨੇ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਹੁਣ ਤੁਸੀਂ ਕੁਝ ਕਿਰਪਾ ਤਾਂ ਕਰ ਦਿਓ ਨਾ, ਉਹ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ, ਐਸੀ ਬਖਸ਼ ਕਰੀਜੈ। ਵਾਹਿਗੁਰੂ ਜੀ, ਮੈਨੂੰ ਇਉਂ ਜਾਪਦਾ ਹੈ ਜਿਵੇਂ ਅੱਜ ਵੀ ਨਾ ਮਿਹਰਾਂ ਦੇ ਸਾਈ, ਨਿਮਰਤਾ ਦੇ ਪੁੰਜ, ਸੇਵਾ ਦੇ ਪੁੰਜ, ਮਿੱਠ ਬੋਲੇ ਸਾਹਿਬ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨੇ ਧਰਿਆਂ ਦੀ ਧਿਰ, ਨਿਤ ਪੱਤਿਆਂ ਦੀ ਪੱਤ, ਨਿਗਤਿਆਂ ਦੀ ਗਤ, ਸਭਨਾਂ ਦੇ ਬੰਧਨ ਤੋੜ ਕੇ ਆਜ਼ਾਦ ਕਰਨ ਵਾਲੇ ਸਤਿਗੁਰੂ ਮਹਾਰਾਜ ਸਾਨੂੰ ਵਲ ਸਿਖਾਉਂਦੇ ਨੇ। ਪਰਮੇਸ਼ਰ ਦੇ ਪ੍ਰਤੀ, ਕਰਤਾਰ ਦੇ ਪ੍ਰਤੀ ਸਮਰਪਿਤ ਹੋਵੇ ਤੇ ਨਿਮਰਤਾ ਸਹਿਤ ਆਖੋ, ਹਰ ਜੀਓ ਤੁਮੇ ਆਪੇ ਦੇਹੋ ਬੁਝਾਈ, ਹਰ ਜੀਓ ਤੁਧੀ ਵਿੱਟੋ ਵਾਰਿਆ ਸਦਹੀ, ਤੇਰੇ ਨਾਮ ਵਿੱਟੋ ਬੜ ਜਾਈ, ਤੇਰੇ ਨਾਮਨੇ ਤੋਂ ਮੈਂ ਸਦਾ ਕੁਰਬਾਨ ਜਾਵਾਂ, ਤੇਰੇ ਨਾਮ ਤੋਂ ਮੈਂ ਸਦਾ ਕੁਰਬਾਨ ਜਾਵਾਂ, ਤੇਰੇ ਸਿਮਰਨ ਤੋਂ ਮੈਂ ਸਦਾ ਕੁਰਬਾਨ ਜਾਵਾਂ। ਇਸ ਦੇ ਨਾ ਅਰਥ ਸੰਖੇਪਤਾ ਨਾਲ ਪਾਤਸ਼ਾਹ ਜੀ ਨੇ ਅੱਗੇ ਆਪ ਬਿਆਨ ਕੀਤੇ ਨੇ। ਹੁਣ ਸ਼ੁਰੂ ਕੀ ਕਰਦੇ ਨੇ, ਆਰੰਭ ਵਿੱਚ ਵਚਨ ਕੀ ਕਰਦੇ ਨੇ, ਇਹ ਨਾ ਕੇਂਦਰੀ ਭਾਵ ਹੈ। ਤੁਸਾਂ ਨੇ ਭੈਣਾਂ ਨੇ ਭਾਈਆਂ ਨੇ ਆਪਣੀ ਸੁਰਤ ਨਾ ਇੱਥੇ ਟਿਕਾਈ ਰੱਖਣੀ। ਤੁਮੇ ਆਪੇ ਦੇਹੋ ਬੁਝਾਈ, ਹਰ ਜੀਓ ਤੁਦੇ ਆਪੇ ਦੇਹੋ, ਤੁਮ ਆਪੇ ਦੇਹੋ ਬੁਝਾਈ, ਤੁਦ ਵਿੱਟੋਂ ਵਾਰੇ ਆ ਸਦੀ, ਤੁਹਾਡੇ ਤੋਂ ਕੁਰਬਾਨ, ਤੇਰੇ ਨਾਮ ਵਿੱਟੋਂ ਬੜ ਜਾਈ, ਇੱਥੇ ਸੁਰਤੀ ਟਿਕਾਈ ਰੱਖਣੀ। ਸਤਿਗੁਰੂ ਐਵੇਂ ਕਿਉਂ ਕਹਿੰਦੇ ਨੇ, ਸਾਨੂੰ ਇਉਂ ਕਰਨ ਲਈ ਕਿਉਂ ਪ੍ਰੇਰਦੇ ਨੇ, ਕੀ ਭਾਵ ਹੈ ਉਹਨਾਂ ਦਾ, ਕੀ ਮੰਗਦੇ ਨੇ। ਖੋਲਦੇ ਨੇ ਪਾਤਸ਼ਾਹ ਮਹਾਰਾਜ ਵਚਨ ਕਰਦੇ ਨੇ, ਪਹਿਲੇ ਵਚਨ ਵਿੱਚ ਕੀ ਆਖਿਆ, ਪਹਿਲੇ ਪਦ ਵਿੱਚ ਕੀ ਆਖਿਆ। ਮਾਣਯੋਗ ਭਾਈ ਸਭ ਹੋਰਾਂ ਨੂੰ ਬੇਨਤੀ ਹੈ, ਨਿਮਰਤਾ ਸਹਿਤ ਸਾਨੂੰ ਇੱਕ ਵਾਰ ਫਿਰ ਸ਼ਰਵਣ ਕਰਵਾਓ। ਆਪ ਸਾਰੀਆਂ ਜੁੜੀਆਂ ਬਿਰਤੀਆਂ ਵਾਲੇ ਬੋਲੋ ਜੀ, ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ।
ਹੇ ਹਰ ਜੀਓ, ਤੁਧਨੋ ਤੁਹਾਨੂੰ ਸਦਾ ਸਲਾਹੀ, ਮੈਂ ਸਦਾ ਤੁਹਾਡੀ ਸਿਫਤ ਕਰਦਾ ਰਹਾਂ, ਸਦਾ ਸਲਾਹੁੰਦਾ ਰਹਾਂ।
ਜਿਚਰ ਘੱਟ ਅੰਤਰ ਹੈ ਸਾ ਸਾ,
ਔਰ ਕਦ ਤੱਕ, ਕਦ ਤੱਕ, ਜਿਚਰ ਘੱਟ ਅੰਤਰ ਹੈ ਸਾਸਾ, ਜਿਚਰ ਮੈਂ ਜਦ ਤੱਕ, ਘੱਟ ਮੈਂ ਨਾ ਹਿਰਦਾ, ਘੱਟ ਮੈਂ ਨਾ ਸਰੀਰ, ਇਸ ਵਿੱਚ ਸਰੀਰ ਸਵਾਸ ਮੈਂ, ਜਿਚਰ ਘੱਟ ਅੰਤਰ ਹੈ ਸਾਸਾ, ਹਰ ਜੀਓ ਤੁਧ ਨੂੰ ਸਦਾ ਸਲਾਈ ਪਿਆਰੇ।
ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ।
ਮੈਂ ਕਿਉਂ ਇਵੇਂ ਮੰਗਦਾ, ਭਾਵ ਸਾਨੂੰ ਕਿਉਂ ਇਵੇਂ ਮੰਗਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੇ ਢੰਗ ਨਾਲ ਸਾਨੂੰ ਬੂਝ ਬੁਝਾ ਰਹੇ ਨੇ, ਸਮਝਾ ਰਹੇ ਨੇ, ਜੇ ਅਜਿਹਾ ਨਾ ਹੋਵੇ। ਇੱਕ ਪਾਲ ਖਿਨ ਵਿਸਰਹੇ ਤੂੰ ਸੁਆਮੀ, ਜੇ ਤੁਸੀਂ ਇੱਕ ਪਲ ਛਿਣ ਵੀ ਮੈਨੂੰ ਵਿਸਰ ਜਾਂਦੇ ਹੋ ਨਾ, ਇੱਕ ਪਲ ਛਿਣ ਵੀ, ਇੱਕ ਪਲ ਛਿਣ ਵੀ, ਆਇਓ ਨਾ ਸੰਖੇਪਤਾ ਨਾਲ ਅਸੀਂ ਸਮਝ ਲਈਏ ਆਖਰ ਚਮਕਣ ਦੇ ਸਮੇਂ ਜਿੰਨੇ ਵੀ ਜੇ ਤੁਸੀਂ ਮੈਨੂੰ ਵਿਸਰ ਜਾਂਦੇ ਹੋ ਤਾਂ ਫਿਰ ਜੀ
ਜਾਣੋ ਬਰਸ ਪਚਾਸਾ
ਮੇਰੀ ਅਵਸਥਾ ਅੰਦਰ ਦੀ ਇਉਂ ਹੋ ਜਾਂਦੀ ਹੈ ਵਾਹਿਗੁਰੂ ਜਿਵੇਂ ਪਲਛਣ ਦਾ ਮੈਂ ਵਿਛੜਿਆ ਹੋਇਆ ਨਹੀਂ ਹਾਂ ਮੈਂ ਤਾਂ 50 ਵਰ੍ਹਿਆਂ ਦਾ ਵਿਛੜਿਆ ਹੋਇਆ ਹਾਂ ਜਿਵੇਂ 50 ਵਰੇ ਵਿਛੋੜੇ ਦੇ ਵਿੱਚ ਰਹਿ ਕੇ ਜਿਹੜਾ ਕੁਝ ਹਾਲ ਹੋ ਜਾਂਦਾ ਹੈ ਨਾ ਇੱਕ ਪਲ ਛਿਨ ਵਿਛੜ ਜਾਣ ਕਰਕੇ ਮੇਰਾ ਇਹ ਹਾਲ ਹੋ ਜਾਂਦਾ ਜਦੋਂ ਤੁਹਾਡੀ ਯਾਦ ਮੇਰੇ ਹਿਰਦੇ ਵਿੱਚੋਂ ਨਿਕਲ ਜਾਂਦੀ ਹੈ ਇਹ ਮਨ ਦੀ ਕੈਸੀ ਨਾ ਵਾਹਿਗੁਰੂ ਜੀ ਨੇ ਬਣਤ ਬਣਾਈ ਹੋਈ ਹੈ ਸਾਨੂੰ ਕੰਟੀਨਿਊਸਲੀ ਲਗਾਤਾਰ ਉਸ ਨਾਲ ਜੁੜੇ ਰਹਿਣਾ ਬਣਦਾ ਜੁੜੇ ਰਹਿਣਾ ਚਾਹੀਦਾ ਹੈ ਜੇ ਕਿਤੇ ਨਾ ਪਲ ਖੇਨ ਵਿਸਰੇ ਤੂੰ ਸਵਾਮੀ ਵਾਲੀ ਗੱਲ ਬਣ ਜਾਵੇ ਨਾ ਤੇ ਫਿਰ ਮਨ ਨਾ ਇਸ ਪ੍ਰਕਾਰ ਦਾ ਵਿਚਲਿਤ ਹੋਇਆ ਹੋਇਆ ਚੰਚਲ ਹੋਇਆ ਹੋਇਆ ਭਟਕਦਾ ਹੋਇਆ ਹੋਇਆ ਸਰੀਰ ਨੂੰ ਵਿਚਲਿਤ ਕਰ ਦਿੰਦਾ ਹੈ ਸਰੀਰ ਨੂੰ ਚੰਚਲ ਕਰ ਦਿੰਦਾ ਹੈ ਸਰੀਰ ਨੂੰ ਭਟਕਾ ਦਿੰਦਾ ਹੈ ਤੇ ਵਿਚਲਿਤ ਹੋਇਆ ਚੰਚਲ ਹੋਇਆ ਭਟਕਦਿਆਂ ਹੋਇਆ ਫਿਰ ਕੀ ਹੁੰਦਾ ਹੈ ਠੋਕਰਾਂ ਖਾਣੀਆਂ ਹੋਰ ਕੀ ਹੈ ਔਰ ਇੱਕ ਪਲ ਖਿਨ ਵਿਸਰੇ ਤੂੰ ਸਵਾਮੀ ਜੇ ਤੂੰ ਇੱਕ ਪਲ ਛਿਨ ਵੀ ਵਿਸਰ ਜਾਂਦਾ ਹੈ ਨਾ ਹੇ ਮੇਰੇ ਪ੍ਰਭੂ ਮੇਰੇ ਮਾਲਕ ਜਾਣੋ ਬਰਸ 50 ਐਂ ਜਪਦਾ ਜਿਵੇਂ 50 ਸਾਲ ਹੀ ਹੋ ਗਏ ਨੇ ਜਪ ਦਾ ਪਾਠ ਕੀਤੇ ਆ 50 ਸਾਲ ਹੀ ਹੋ ਗਏ ਨੇ ਆਨੰਦ ਸਾਹਿਬ ਪੜ੍ਹੇ ਆ 50 ਸਾਲ ਹੀ ਹੋ ਗਏ ਨੇ ਸੁਖਮਨੀ ਸਾਹਿਬ ਦਾ ਪਾਠ ਕੀਤੇ ਆ 50 ਸਾਲ ਹੀ ਹੋ ਗਏ ਨੇ ਮੂਲ ਮੰਤਰ ਕਦੀ ਅਸੀਂ ਦੁਹਰਾਇਆ ਹੋਵੇ ਅੱਜ ਨੂੰ ਲੱਗਦਾ ਹੈ ਅੱਜ ਨਹੀਂ ਦੁਹਰਾਇਆ ਅੱਜ ਨਹੀਂ ਕਰ ਸਕੇ ਇਸ ਪ੍ਰਕਾਰ ਦੀ ਅਵਸਥਾ ਹੋ ਗਈ ਹੈ ਕਿਤਨੇ ਸਾਰੇ ਨਾ ਪ੍ਰਮਾਣ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਬਾਕੀ ਗੁਰੂ ਪਾਤਸ਼ਾਹ ਨੇ ਸਭਨਾਂ ਨੇ ਸਾਨੂੰ ਚੇਤੇ ਕਰਵਾਏ ਭਗਤਾਂ ਨੇ ਵੀ ਆਖਿਆ ਤਪਤ ਪਲੋਲ ਹਾਥ ਮਰੋਰੋਂ ਆਦਿ ਅਨੇਕਾਂ ਬਚਨ ਕੀਤੇ ਆਪਾਂ ਅੱਗੇ ਚੱਲੀਏ ਜੀ
ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ
ਵਾਹਿਗੁਰੂ ਵਾਹਿਗੁਰੂ ਭੁੱਲੀਏ ਕਿਉਂ ਕਿਉਂ ਭੁੱਲੀਏ ਇਹ ਭੁੱਲਾਂ ਕਰਨ ਵਾਲੇ ਤਾਂ ਅਸੀਂ ਵੱਡੇ ਮੂਰਖ ਤਾਂ ਪਹਿਲਾਂ ਹੀ ਸਾਂ ਹਮ ਮੂੜ ਮੁਗਦ ਵਾਹਿਗੁਰੂ ਸਤਿਗੁਰਾਂ ਨੇ ਨਾ ਕਦੀ ਕਦੀ ਨਾ ਸਮਝਾਉਣ ਵਾਸਤੇ ਹੈ ਭਾਰੀ ਦੀ ਸ਼ਬਦਾਵਲੀ ਦੂਜਿਆਂ ਲਈ ਵੀ ਵਰਤੀ ਸੈਕੰਡ ਪਰਸਨ ਵਿੱਚ ਵੀ ਵਰਤੀ ਹੈ ਪਰ ਜਦੋਂ ਕਿਤੇ ਨਾ ਇਹੋ ਜਿਹਾ ਪ੍ਰਕਰਨ ਆਇਆ ਨਾ ਤੇ ਫਿਰ ਆਪਣੇ ਤੇ ਨਾ ਗੱਲ ਲਿਆਂਦੀ ਆਪਣੇ ਆਪ ਨੂੰ ਸੰਬੋਧਨ ਕਰਦੇ ਆਖਿਆ ਹਮ ਮੂੜ ਮੁਗਧ ਸਦਾ ਸੇ ਪਾਈ ਅਸੀਂ ਤਾਂ ਪਹਿਲਾਂ ਹੀ ਵੱਡੇ ਮੂਰਖ ਸਾਂ ਵਾਹਿਗੁਰੂ ਟੁੱਟੇ ਹੋਏ ਤਾਂ ਪਹਿਲਾਂ ਹੀ ਅਸੀਂ ਬਥੇਰੇ ਸਾਂ ਜੇ ਅਸੀਂ ਫਿਰ ਪਲ ਛਿਨ ਵਿਸਰ ਜਾਈਏ ਭਟਕ ਜਾਈਏ ਆਪਣੇ ਗੁਰਮਤ ਮਾਰਗ ਤੋਂ ਭਟਕ ਜਾਈਏ ਰੱਬੀ ਰਾਹ ਤੋਂ ਭਟਕ ਜਾਈਏ ਧਰਮ ਦੇ ਮਾਰਗ ਤੋਂ ਭਟਕ ਜਾਈਏ ਕਰਤਾਰੀ ਸੇ ਤੋਂ ਵਾਹਿਗੁਰੂ ਭਟਕ ਜਾਈਏ ਪੱਲੇ ਕੀ ਰਹਿ ਜਾਏਗਾ ਉੱਥੇ ਹੀ ਪਹੁੰਚ ਜਾਂਦੇ ਹਾਂ ਤੇ ਪਹੁੰਚ ਜਾਵਾਂਗੇ ਜਿੱਥੇ ਪਹਿਲਾਂ ਸਾਂ ਫਿਰ ਹੋਰ ਕੀ ਹੋਏਗਾ ਇੱਕ ਪਲ ਹਾਂਜੀ ਕੀ ਆਖਿਆ ਅਮ ਮੂੜ ਮੁਗਤ ਸਦਾ ਸੇ ਭਾਈ ਗੁਰੂ ਕਹਿ ਸ਼ਬਦ ਪ੍ਰਗਾਸਾ ਇਹ ਗੁਰੂ ਸ਼ਬਦ ਦੀ ਬਰਕਤ ਹੈ ਗੁਰੂ ਸ਼ਬਦ ਦੇ ਗਿਆਨ ਹੈ ਜਿਸ ਨੇ ਮੈਨੂੰ ਵੱਡੇ ਮੂਰਖ ਨੂੰ ਵੱਡੇ ਮੁਗਧ ਨੂੰ ਮੈਨੂੰ ਸੋਝੀ ਬਖਸ਼ੀ ਮੈਨੂੰ ਬੋਝ ਬਖਸ਼ੀ ਮੈਨੂੰ ਇਸ ਪਾਸੇ ਤੋਰਿਆ ਬਾਕੀ ਜਿਹੜਾ ਕੁਝ ਮੈਂ ਕਰਦਾ ਪਿਆ ਸਾਂ ਮੂਰਖਾਂ ਵਾਲੀਆਂ ਚਾਲਾਂ ਮੈਂ ਕਿਹੜੇ ਸ਼ਬਦ ਨਾਲ ਹੁਣ ਵਰਤਾਂ ਇਸ ਗੱਲ ਨੂੰ ਕੰਸੈਪਟ ਨੂੰ ਸਮਝਣ ਸਮਝਾਉਣ ਵਾਸਤੇ ਤੁਸੀਂ ਗੁਰੂ ਰੂਪ ਸੰਗਤਾਂ ਹੋ ਆਪ ਸਾਰੇ ਖੁਦ ਧਿਆਨ ਕਰ ਲਿਓ ਜੇ ਇਹ ਭਾਰੇ ਭਾਰੇ ਸ਼ਬਦ ਨਾਲ ਵਰਤਣੇ ਕਠਿਨ ਹੋ ਜਾਂਦੇ ਨੇ ਬਹੁਤ ਕਠਿਨ ਹੋ ਜਾਂਦੇ ਨੇ ਜੀ
ਹਰ ਜੀਓ ਤੁਮ ਆਪੇ ਦੇਹ ਬੁਝਾਈ
ਤੁਸੀਂ ਆਪ ਹੀ ਕਿਰਪਾ ਕਰੋ ਆਪ ਤੁਮੇ ਆਪੇ ਦਿਓ ਬੁਝਾਈ ਕਿਸੇ ਨੂੰ ਬੋਝ ਦੇਣ ਦੇ ਰਾਹ ਮਾਰਗ ਸਾਧਨ ਤਰਕੀਬਾਂ ਜੁਗਤੀਆਂ ਤੁਹਾਡੀਆਂ ਬੜੀਆਂ ਨਿਰਾਲੀਆਂ ਨੇ ਕਿਸੇ ਬੰਦੇ ਨੂੰ ਕਿਵੇਂ ਮਤ ਦੇਣੀ ਹੈ ਨਾ ਕਿਵੇਂ ਸੁਮਤ ਦੇਣੀ ਹੈ ਤੁਹਾਡੇ ਰਾਹ ਬੜੇ ਨਿਰਾਲੇ ਨੇ, ਤੁਸੀਂ ਸਮਝਾ ਦਿੰਦੇ ਹੋ ਤੇ ਕਿਰਪਾ ਕਰੋ ਮੈਨੂੰ ਵੀ ਸਮਝਾਓ ਜੀ।
ਹਰ ਜੀਓ ਦੁੱਧ ਵਿੱਟ ਹੋ ਵਾਰਿਆ ਸਦ ਹੀ, ਤੇਰੇ ਨਾਮ ਵਿੱਟ ਹੋ ਬਲ ਜਾਈ।
ਗੁਰੂ ਨੇ ਸੋਝੀ ਦਿੱਤੀ, ਹੁਣ ਮੈਨੂੰ ਇਉਂ ਕਹਿਣਾ ਪਏਗਾ ਅਮਰਦਾਸ ਸਾਹਿਬ ਛੱਡ ਦੇ ਸਾਰਾ ਕੁਛ, ਬਾਬਾ ਜੀ ਛੱਡ ਦਿਓ ਸਾਰਾ ਕੁਛ, ਕੁਛ ਨਹੀਂ ਇਹਦੇ ਵਿੱਚ ਹੈਗਾ ਜੇ ਸਿੱਖ ਬਣਨ ਵਾਸਤੇ ਆਏ ਹੋ ਨਾ, ਇਹ ਵੈਰਾਗੀਆਂ ਦਾ ਮਾਰਗ ਨਹੀਂ ਜੇ, ਇਹ ਵੈਸ਼ਨਵਾਂ ਦਾ ਮਾਰਗ ਨਹੀਂ ਜੇ, ਨਾ ਇੱਥੇ ਤਿਲਕ ਲਾਉਣ ਵਾਲੀ ਗੱਲ ਦੀ ਕੋਈ ਮਹੱਤਤਾ, ਬਾਰਾਂ ਬਾਰਾਂ ਤਿਲਕ ਤੁਸਾਂ ਨੇ ਲਾਏ ਹੋਏ ਨੇ, ਵੈਸ਼ਨੂ ਮਤ ਨਾਲ ਸੰਬੰਧਿਤ ਸਨ, ਪਿਤਾ ਜੀ ਬਾਬਾ ਤੇਜ ਭਾਨ ਵੀ ਵੈਸ਼ਨੂ ਸਨ। ਵਾਹਿਗੁਰੂ, ਨਹੀਂ ਕੋਈ ਤੀਰਥ ਨਹਾਉਣ ਦੀ ਬਾਤ, ਨਹੀਂ ਕੋਈ ਹੋਰ ਸੰਜਮ ਜਿਹੜੇ ਤੁਸੀਂ ਕਰ ਰਹੇ ਹੋ ਉਸ ਦੀ ਕੋਈ ਮਾਨਤਾ ਨਹੀਂ ਜੇ। ਗੁਰੂ ਬਾਬਾ ਜੀ ਜਿਸ ਦੇ ਸਿੱਖ ਬਣਨ ਵਾਸਤੇ ਤੁਸੀਂ ਆਏ ਹੋ ਤੇ ਚਾਹੁੰਦੇ ਹੋ ਨਾ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਫਿਰ ਬੋਲੋ ਸਾਰੇ ਜਣੇ ਇਹ ਚੇਤੇ ਕਰ ਲਈਏ, ਤੀਰਥ ਨਹਾਉਣ ਜਾਓ, ਤੀਰਥ ਬੋਲੋ ਸਾਰੀਆਂ ਭੈਣਾਂ ਭਾਈ ਬੋਲੋ ਸਾਰੇ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਇਹ ਹੁਣ ਤੀਰਥ ਵਿੱਚ ਇਸ਼ਨਾਨ ਹੋ ਰਿਹਾ ਸਾਡਾ, ਸਾਡੀਆਂ ਸੁਰਤੀਆਂ ਦਾ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਵਿਚਾਰ ਸਾਡੇ ਅੰਦਰ ਜੋ ਗਿਆਨ ਲਿਆਉਂਦੀ ਹੈ, ਜੋ ਗੁਰੂ ਕਾ ਗਿਆਨ ਹੈ, ਪਰਮੇਸ਼ਰੀ ਗਿਆਨ, ਰੱਬੀ ਗਿਆਨ। ਹੇ ਸਤਿਗੁਰੂ ਤੁਸਾਂ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਨਾ ਨਾਮ ਦੀ ਸੋਝੀ ਬਖਸ਼ੀ। ਸਤਿਗੁਰੂ ਜੀ ਤੁਸੀਂ ਮੈਨੂੰ ਆਖਿਆ ਛੱਡ ਦਿਓ ਸਾਰਾ ਕੁਛ, ਕੋਈ ਫਾਇਦਾ ਨਹੀਂ ਇਹਨਾਂ ਸਾਰਾ ਕੁਛ ਦਾ, ਰੱਬੀ ਚਿੰਤਨ ਵਿੱਚ ਆਓ, ਮਨ ਵੀ ਇੱਥੇ ਟਿਕੇਗਾ, ਸੁਰਤਾਂ ਉੱਚੀਆਂ ਵੀ ਇੱਥੇ ਹੋਣਗੀਆਂ, ਪਰ ਉਪਕਾਰ ਵੀ ਇੱਥੋਂ ਹੀ ਨਿਕਲਣਗੇ, ਹੋਰ ਸਾਰੇ ਭਲੇ ਕਰਮ ਭਲੇ ਗੁਣ ਇੱਥੋਂ ਹੀ ਨਿਕਲਣਗੇ। ਜਿਉਂ 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 ਤੁਸੀਂ ਕਰਤਾਰੀ ਨਾਮਣੇ ਦੀਆਂ ਬਾਤਾਂ ਪਾਉਣ ਲੱਗ ਪਓਗੇ ਨਾ, ਨਾਮਣੇ ਦੀਆਂ, ਨਾਮਣਾ ਤੋਂ ਪਾਵਨ ਹੈ ਵਡਿਆਈਆਂ, ਉਸ ਦੀਆਂ ਬਾਤਾਂ ਪਾਉਣ ਲੱਗ ਪਵੋਗੇ, ਤੁਸੀਂ ਮਹਿਸੂਸ ਕਰੋਗੇ ਕਿ ਬਾਕੀ ਤਾਂ ਸਾਰਾ ਕੁਛ ਇਸ ਦੀ ਜ਼ਰੂਰਤ ਹੀ ਕੋਈ ਨਹੀਂ ਹੈ, ਆਲ ਇਨ ਵੇਨ, ਫਜ਼ੂਲ ਹੈ ਸਾਰਾ ਕੁਛ, ਫਿਰ ਕਰਨ ਦੀ ਕੀ ਲੋੜ ਹੈ। ਤੇਰੇ ਨਾਮ ਵਿੱਚੋਂ ਬੜ ਜਾਈ, ਅੱਗੇ ਕੀ ਆਖਿਆ ਜੀ,
ਰਹਾਉ ਹਮ ਸ਼ਬਦ ਮੂਏ ਸ਼ਬਦ ਮਾਰ ਜੀਵਾਲੇ ਪਾਈ, ਸ਼ਬਦ ਹੀ ਮੁਕਤ ਪਾਈ।
ਕਿਸੇ ਢੰਗ ਦੇ ਨਾਲ ਸਾਡੇ ਅੰਦਰਲੇ ਵਿਕਾਰ ਨਹੀਂ ਮਰਦੇ ਜੇ, ਕਿਸੇ ਢੰਗ ਨਾਲ ਨਾ ਮਾਂ ਕੰਟਰੋਲ ਕਰ ਸਕਦੀ, ਨਾ ਬਾਪ ਕੰਟਰੋਲ ਕਰ ਸਕਦਾ, ਨਾ ਭਰਾ ਰਾਖੇ ਬਣ ਸਕਦੇ ਨੇ। ਜਦੋਂ ਬੰਦੇ ਦਾ ਅੰਦਰਲਾ ਵਿਕਾਰੀ ਹੋਇਆ ਹੋਵੇ ਕੋਈ ਸਾਨੂੰ ਰੱਸੇ ਪਾ ਲਏਗਾ। ਨਸ਼ਿਆਂ ਦੀਆਂ ਗੱਲਾਂ ਤਾਂ ਮੈਨੂੰ ਲੱਗਦੀਆਂ ਬੜੀਆਂ ਮਾਮੂਲੀ ਜਿਹੀਆਂ ਗੱਲਾਂ ਨੇ, ਅਸੀਂ ਆਪਣੇ ਬੱਚਿਆਂ ਨੂੰ ਉਸ ਪਾਸੋਂ ਨਹੀਂ ਨਾ ਹਟਕ ਸਕਦੇ, ਕਿਉਂਕਿ ਅੰਦਰਲਾ ਜਿਹੜਾ ਨਾ ਅਮਲੀ ਹੋਇਆ ਹੋਇਆ ਅੰਦਰਲਾ, ਤੇ ਜਿਹਨਾਂ ਨੂੰ ਵਿਕਾਰਾਂ ਦੇ ਅਮਲ ਲੱਗੇ ਹੋਏ ਨੇ ਉਹਨਾਂ ਨੂੰ ਕੋਈ ਸਾਂਭ ਸਕਦਾ ਹੈ? ਉਸ ਅਮਲੀ ਨੂੰ, ਅੰਦਰਲੇ ਅਮਲੀ ਨੂੰ, ਉਸ ਅੰਦਰਲੇ ਵਿਕਾਰੀ ਜੀਵਨ ਨੂੰ ਕੋਈ ਮਾਰ ਸਕਦਾ ਹੈ? ਧਿਆਨ ਰੱਖਿਓ ਜੇ, ਕੋਈ ਨਹੀਂ ਜੇ ਮਾਰ ਸਕਦਾ, ਕੋਈ ਨਹੀਂ ਜੇ ਮਾਰ ਸਕਦਾ, ਕੌਣ ਮਾਰ ਸਕਦਾ ਹੈ? ਗੁਰੂ ਕਾ ਸ਼ਬਦ ਕੌਣ ਮਾਰ ਸਕਦਾ ਹੈ? ਬੋਲ ਸਾਰੇ, ਕੌਣ ਮਾਰ ਸਕਦਾ ਹੈ? ਗੁਰੂ ਕਾ ਸ਼ਬਦ ਹੈ। ਔਰ ਇਹ ਬਾਤ ਇਉਂ ਨਾ ਸਮਝਣਾ ਕਿ ਮੈਂ ਆਪਣੇ ਵੱਲੋਂ ਕੁਝ ਜੋੜ ਜਮ੍ਹਾਂ ਕਰ ਰਿਹਾ, ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ, ਸ਼ੇਅਰ ਕਰ ਰਿਹਾ। ਧੰਨ ਗੁਰੂ ਅਮਰਦਾਸ ਸਾਹਿਬ ਖੁਦ ਕਹਿ ਰਹੇ ਨੇ, ਹਮ ਸ਼ਬਦ ਮੂਹੇ। ਜਦੋਂ ਨਾ ਬੀਤੇ ਸਮੇਂ ਦੀ ਬਾਤ ਹੈ ਉਸਨੂੰ ਪ੍ਰੈਜੈਂਟ ਟੈਂਸ ਵਿੱਚ ਲਿਆ ਕੇ ਅੱਜ ਅਸੀਂ ਅੱਗੇ ਚੱਲਾਂਗੇ, ਭਾਵ ਹੈ ਕਿ ਅਸੀਂ ਸ਼ਬਦ ਨਾਲ ਮਰਦੇ ਹਾਂ, ਵਿਕਾਰੀ ਜੀਵਨ ਮਰਦੇ ਹਾਂ, ਲੇਕਿਨ ਪਾਤਸ਼ਾਹ ਦੀ ਜਦੋਂ ਗੱਲ ਕਰਾਂਗੇ ਤੇ ਫਿਰ ਸਪਸ਼ਟ ਹੋ ਜਾਏਗੀ। ਆਖਦੇ ਨੇ ਮੈਂ ਜਦੋਂ ਆਇਆ ਹਜ਼ੂਰੀ ਵਿੱਚ ਨਾ ਤੇ ਉਸ ਵੇਲੇ ਨਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕਰਕੇ ਨਾ ਸ਼ਬਦ ਸਮਝਾ ਕੇ ਸ਼ਬਦ ਸੁਣਾ ਕੇ ਮੇਰਾ ਅੰਦਰਲਾ ਮਾਰ ਦਿੱਤਾ। ਵਾਹਿਗੁਰੂ। ਫਿਰ ਹੁਣ ਅਗਲਾ ਸਵਾਲ ਹੋਵੇਗਾ, ਜਿਵਾਇਆ ਵੀ ਕਾਹਦੇ ਨਾਲ ਜਿਵਾਇਆ? ਕਹਿੰਦੇ ਨੇ ਸ਼ਬਦ ਮਾਰ ਜੀਵਾਲੇ ਭਾਈ, ਸ਼ਬਦ ਨਾਲ ਹੀ ਸਾਨੂੰ ਜਿਵਾਇਆ, ਉਪਦੇਸ਼ ਨਾਲ ਮਾਰਿਆ, ਉਪਦੇਸ਼ ਨਾਲ ਜਿਵਾਇਆ, ਔਰ ਸ਼ਬਦੇ ਹੀ ਮੁਕਤੀ ਪਾਈ। ਕੁਛ ਨਹੀਂ ਹੋਰ ਚਾਹੀਦਾ, ਕੁਛ ਨਹੀਂ ਹੋਰ ਚਾਹੀਦਾ। ਬੰਦੇ ਜਿਹੜੇ ਥਿੜਕੇ ਹੋਏ ਨੇ, ਸਾਡੇ ਬੱਚੇ, ਸਾਡੇ ਭਾਈ ਜਾਂ ਕੋਈ ਵੀ ਥਿੜਕਿਆ ਹੋਇਆ ਹੈ, ਉਹਨਾਂ ਨੂੰ ਅਸੀਂ ਵੈਸੇ ਨਹੀਂ ਪਕੜ ਸਕਾਂਗੇ, ਵੈਸੇ ਨਹੀਂ ਸਮਝਾ ਸਕਾਂਗੇ। ਉਹਨਾਂ ਦੇ ਹਿਰਦੇ ਵਿੱਚ ਸ਼ਬਦ ਪਾਓ, ਉਹਨਾਂ ਨੂੰ ਸ਼ਬਦ ਦਿਓ, ਬਾਣੀ ਨਾਲ ਜੋੜੋ, ਬਾਣੀ ਨਾਲ ਜੋੜੋ। ਮੈਨੂੰ ਨਾ ਕਦੀ ਲੱਗਦਾ ਹੈ ਇਉਂ ਵੀ ਇਹ ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਤੂੰ ਨਾ ਅਮਲ ਸਾਰੇ ਛੱਡ ਦੇ, ਤੂੰ ਆਹ ਕੁਝ ਛੱਡ ਦੇ। ਪਤਾ ਮੈਂ ਕਿਉਂ ਆਖ ਰਿਹਾ, ਬਾਣੀ ਦਾ ਆਪਣਾ ਧਰਮ ਹੈ, ਸ਼ਬਦ ਦਾ ਆਪਣਾ ਕਰਮ ਹੈ। ਜਿਸ ਵੇਲੇ ਸ਼ਬਦ, ਜਿਸ ਵੇਲੇ ਬਾਣੀ ਸਾਡੀ ਸੁਰਤੀ ਵਿੱਚ ਜਾਂਦੀ ਹੈ ਨਾ, ਸੁਰਤੀ ਵਿੱਚ ਜਾਂਦੀ ਹੈ, ਇਹ ਸਾਰੀਆਂ ਗੱਲਾਂ ਨਾ ਆਪਣੇ ਆਪ ਹੀ ਹੱਥੋਂ ਨਿਕਲਣ ਲੱਗ ਪੈਂਦੀਆਂ ਨੇ। ਸਾਡੇ ਬਜ਼ੁਰਗ ਮਹਾਂਪੁਰਸ਼ ਇਵੇਂ ਹੀ ਆਖਿਆ ਕਰਦੇ ਸਨ, ਕੋਈ ਆਇਆ ਨਾ ਵਿਗੜਿਆ ਤਿਗੜਿਆ ਜਿਹਾ, ਹੈ ਐਂ ਕੱਚਾ ਪਿੱਲਾ ਕਹਿ ਲਈ, ਅਸੀਂ ਜੋ ਮਰਜ਼ੀ ਸ਼ਬਦ ਅਸੀਂ ਵਰਤ ਲਈਏ, ਬਾਬਾ ਜੀ ਤੁਸੀਂ ਕਿਰਪਾ ਕਰੋ ਮੈਨੂੰ ਕੋਈ ਮਤ ਬਖਸ਼ੋ। ਆਖਦੇ ਸਨ ਸਿੱਖ ਮਤ ਬਖਸ਼ੋ, ਸਿੱਖਿਆ ਵਾਲੀ ਮਤ, ਸਿੱਖੀ ਵਾਲੀ ਮਤ ਬਖਸ਼ੋ। ਆਖਣਾ ਪੁੱਤਰਾ ਇਸ਼ਨਾਨ ਕਰਕੇ ਨਾ ਬਸ, ਤੂੰ ਰਾਤੀ ਕੀ ਖਾਧਾ ਕੀ ਪੀਤਾ ਤੈਨੂੰ ਪਤਾ ਹੈ, ਸਵੇਰੇ ਇਸ਼ਨਾਨ ਕਰਕੇ ਨਾ ਸਾਵਧਾਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੀ, ਰੋਜ਼ ਕਰਿਆ ਕਰੀ। ਲਓ ਜਦੋਂ ਨਾ ਸੁਰਤੀ ਉਸ ਪਾਸੇ ਮੁੜ ਪੈਂਦੀ ਹੈ ਨਾ, ਉਸ ਪਾਸੇ ਇਹ ਸਾਰਾ ਜਿਹੜਾ ਖਲਜਗਨ ਜਿਹਾ ਹੈ ਨਾ, ਜਿਸ ਨੇ ਉਜਾੜਾ ਪਾਇਆ ਹੁੰਦਾ ਸਾਡੇ ਜੀਵਨ ਦੇ ਵਿੱਚ, ਹੌਲੀ 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 ਆਪਣੇ ਆਪ ਅਲੋਪ ਹੋ ਜਾਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਅਸੀਂ ਬਸੰਤ ਕੀ ਵਾਰ ਲਗਾਤਾਰ ਸੁਣਦੇ ਰਹੇ, ਪਾਤਸ਼ਾਹ ਜੀ ਨੇ ਆਖਿਆ ਰਾਗੀ ਸਿੰਘ ਪਿਆਰ ਨਾਲ ਸਰਵਣ ਕਰਵਾਉਂਦੇ ਰਹੇ, ਹਰਿ ਕਾ ਨਾਮ ਧਿਆਏ ਕਹਿ ਹੋ ਹੋ ਹਰਿਆ, ਭਾਈ ਬੋਲੋ ਸਾਰੇ, ਹਰਿ ਕਾ ਨਾਮ ਧਿਆਏ ਕਹਿ ਹੋ ਹੋ ਹਰਿਆ, ਭਾਈ ਨਾਮ ਧਿਆਵੇਂਗਾ ਕਰਤੇ ਦੀਆਂ ਵਡਿਆਈਆਂ ਕਰੇਗਾ, ਹਰਿਆ ਭਰਿਆ ਹੋ ਜਾਵੇਗਾ। ਇਹ ਅੰਦਰ ਜਿਹੜਾ ਤੇਰਾ ਸੋਕਾ ਪਿਆ ਹੈ ਨਾ, ਅੰਦਰਲਾ ਸੋਕਾ, ਉਹ ਹਰਿਆ ਭਾਈ। ਔਰ ਫਿਰ ਕੀ ਹੋਵੇਗਾ, ਤੁਸੀਂ ਦੇਖੋਗੇ, ਆਪ ਆਖੋਗੇ, ਪੰਜੇ ਬੱਧੇ ਮਹਾਂਬਲੀ, ਬੋਲੋ ਸਾਰੇ, ਪੰਜੇ ਬੱਧੇ ਮਹਾਂਬਲੀ। ਕਿਹਨਾਂ ਦੀ ਗੱਲ ਹੈ ਭਲਾ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਬੱਧੇ ਮਹਾਂਬਲੀ, ਕਰ ਸੱਚਾ ਢੂਆ ਆਪਣੇ ਚਰਨ ਜਪਾਇਣ, ਵਿੱਚ ਦਈ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ, ਫਿਰ ਦਿਨ ਰੈਨ ਨਾਮ ਧਿਆਏਂਦਾ। ਅਗਲੀ ਬਾਤ ਬਣ ਗਈ। ਪਹਿਲਾਂ ਕਹਿੰਦੇ ਸਨ ਤੂੰ 40 ਦਿਨ ਇਵੇਂ ਕਰਨਾ ਹੈ। ਸਾਈਕਾਲੋਜੀ ਕੀ ਹੈ, ਮਨੋਵਿਗਿਆਨ ਕੀ ਹੈ, ਜਿਹੜਾ ਕੰਮ ਬੰਦਾ 40 ਦਿਨ ਲਗਾਤਾਰ ਕਰਦਾ ਰਹਿੰਦਾ ਨਾ, ਮਨ ਦਾ ਸੁਭਾਅ ਹੋ ਜਾਂਦਾ, ਫਿਰ ਉਵੇਂ ਫਰਦਰ ਵੀ ਕਰਦਾ ਰਹਿੰਦਾ। ਇੰਨੀ ਕੋਈ ਗੱਲ ਹੈ, ਸਿਰਫ ਕੋਈ ਟੂਣਾ ਨਹੀਂ, ਕੋਈ ਚਲੀਆ ਨਹੀਂ, ਕੋਈ ਕੁਛ ਨਹੀਂ ਹੈ, ਕੁਛ ਨਹੀਂ ਹੋਰ। ਫਿਰ ਦਿਨ ਰਹਿਣ ਨਾਮ ਜਪ ਧਿਆਏਂ ਦਾ, ਫਿਰ ਪਾਏ ਨਾ ਮੋਆ। ਔਰ ਇੱਕ ਦਿਨ ਐਸੀ ਬਾਤ ਬਣ ਜਾਂਦੀ ਹੈ ਜਿਸ ਤੇ ਉਪਜਿਆ ਨਾਨਕਾ ਵਾਹਿਗੁਰੂ। ਗਲੀਆਂ ਵਿੱਚ ਰੁਲਦੇ ਹੋਏ, ਡਿੱਗਦੇ ਹੋਏ, ਢਹਿੰਦੇ ਹੋਏ, ਥਾਂ ਥਾਂ ਤੇ ਮੱਥੇ ਟੇਕਦੇ ਹੋਏ ਤੇ ਵਿਗੜੇ ਹੋਏ ਬੰਦੇ ਜਿਸ ਵੇਲੇ ਸ਼ਬਦ ਨਾਲ ਬਾਣੀ ਨਾਲ ਜੁੜ ਜਾਂਦੇ ਨੇ, ਜਿਸ ਤੇ ਉਪਜਿਆ ਨਾਨਕਾ ਵਾਹਿਗੁਰੂ, ਸੋਈ ਫਿਰ ਹੋਆ, ਉੱਥੇ ਪਹੁੰਚ ਜਾਂਦੇ ਨੇ। ਕੱਲ ਅਸੀਂ ਮਹਾਂਬਲੀ ਦੇ ਯੋਧੇ ਦੀਆਂ ਗੱਲਾਂ ਕਰ ਰਹੇ ਸਾਂ, ਬੜਾ ਭਾਰੀ ਇਕੱਠ ਸੀ, ਪੰਥ ਵੀ ਇਕੱਠ ਸੀ, ਸ਼੍ਰੋਮਣੀ ਪੰਥ ਅਕਾਲੀ ਦਲ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਉਤਸ਼ਾਹ ਦੇ ਨਾਲ ਇਹ ਦਿਹਾੜਾ ਮਨਾਇਆ ਗਿਆ ਤੇ ਦਿਹਾੜਾ ਕੀ ਸੀ ਮਹਾਨ ਸੂਰਮੇ ਵਾਹਿਗੁਰੂ ਮਰਿਆਦਾ ਪੁਰਸ਼ੋਤਮ ਦ੍ਰਿੜਤਾ ਵਾਲੇ ਨਿਰਭਉ ਤੇ ਨਿਰਵੈਰ ਬਿਰਤੀ ਵਾਲੇ ਬਾਬਾ ਜੀ ਅਕਾਲੀ ਫੂਲਾ ਸਿੰਘ ਹੋਰਾਂ ਦਾ 200 ਸਾਲ ਹੋ ਗਏ ਸਨ ਸ਼ਹੀਦ ਹੋਇਆ ਨੂੰ ਕੱਲ ਅਸੀਂ ਨਾ ਗੱਲਾਂ ਕਰਦੇ ਰਹੇ ਵਿਚਾਰਦੇ ਰਹੇ ਸੂਤਰ ਹੈ ਉਹਨਾਂ ਦੀ ਜ਼ਿੰਦਗੀ ਦਾ ਸੂਤਰ ਹੈ ਸਾਨੂੰ ਸਾਰਿਆਂ ਨੂੰ ਸੰਭਾਲ ਲੈਣਾ ਚਾਹੀਦਾ ਪਤਾ ਨਹੀਂ ਮੈਨੂੰ ਕਿਉਂ ਚੰਗਾ ਲੱਗਦਾ ਹੈ ਕਰਤਾਰ ਹੀ ਜਾਣਦਾ ਹੈ ਤੁਸੀਂ ਇਸ ਨੂੰ ਭਾਵਕ ਹੋਏ ਗੱਲ ਸਮਝ ਲਓ ਵੀ ਮੈਂ ਭਾਵਕ ਹੋ ਕੇ ਆਖਦਾ ਮੈਂ ਪ੍ਰਵਾਨ ਕਰਦਾ ਮੇਰੀ ਕਮਜ਼ੋਰੀ ਹੈ ਕਮਜ਼ੋਰ ਹੋ ਸਕਦਾ ਮੈਂ ਕੀ ਬਾਤ ਹੈ 1760 ਵਿੱਚ ਜਨਮੇ 1823 ਵਿੱਚ ਚਲਾਣਾ ਕੀਤਾ ਸ਼ਹਾਦਤ ਪ੍ਰਾਪਤ ਕੀਤੀ ਲੇਕਿਨ 1760 ਤੋਂ ਪਹਿਲਾਂ ਵੀ ਤਾਂ ਕਿਤਨੇ ਅਕਾਲੀ ਸਨ ਕਿਤਨੇ ਨਿਹੰਗ ਸਨ ਕਿਤਨੇ ਜਥੇਦਾਰ ਸਨ ਹਾਂਜੀ 1823 ਤੋਂ ਬਾਅਦ ਵੀ ਕਿਤਨੇ ਅਕਾਲੀ ਹੋਏ ਕਿੰਨੇ ਨਿਹੰਗ ਹੋਏ ਕਿੰਨੇ ਜਥੇਦਾਰ ਹੋਏ ਹੈਰਾਨ ਸਾਰੇ ਹੈਗੇ ਨੇ ਚੰਗੇ ਨਹੀਂ ਮਨੁੱਖ ਚੰਗਿਆਈਆਂ ਦੇ ਸਿਰ ਤੇ ਚੱਲਦਾ ਜਥੇਬੰਦੀਆਂ ਚੰਗਿਆਈਆਂ ਦੇ ਸਿਰ ਤੇ ਚੱਲਦੀਆਂ ਨੇ ਚੰਗੇ ਨੇ ਪਰ ਕਮਾਲ ਦੀ ਬਾਤ ਇਹ ਹੈ ਕਿ ਮਾਣਯੋਗ ਅਕਾਲੀ ਜੀ ਕਿੱਡੇ ਹੀ ਚੰਗੇ ਸਨ ਬਾਬਾ ਜੀ ਕਿੰਨੇ ਹੀ ਚੰਗੇ ਸਨ ਕੋਈ ਬਜ਼ੁਰਗ ਦੂਜੇ ਨੂੰ ਆਖੇਗਾ ਉਹ ਅਕਾਲੀ ਬਣਨਾ ਹੈ ਤੇ ਫੂਲਾ ਸਿੰਘ ਵਰਗਾ ਬਣ ਨਿਹੰਗ ਬਣਨਾ ਤੇ ਉਹਦਾ ਹੋਣਾ ਚਾਹੀਦਾ ਹੈ ਜਥੇਦਾਰ ਹੋਵੇ ਤੇ ਉਹ ਜਿਹਾ ਹੋਣਾ ਚਾਹੀਦਾ ਹੈ ਕੁਛ ਬਾਤ ਹੈ ਨਾ ਮੈਂ ਕਿਸੇ ਨੂੰ ਕੋਈ ਵਿਅੰਗ ਨਹੀਂ ਮੈਂ ਕਰ ਰਿਹਾ ਨਾ ਨਾ ਨਹੀਂ ਵਿਅੰਗ ਵਾਲੀ ਕੋਈ ਬਾਤ ਨਹੀਂ ਹੈ ਪਰ ਸੱਚ ਵਾਲੀ ਬਾਤ ਤਾਂ ਹੈਗੀ ਹੈ ਨਾ ਹੁਣ ਇਹਦੀ ਬੋਝ ਕੀ ਹੈ ਸਿਰਫ 3-3.5 ਸਾਲ ਦੀ ਉਮਰ ਹੁੰਦੀ ਹੈ ਜਦੋਂ ਸਤਿਕਾਰਯੋਗ ਪਿਤਾ ਜੀ ਬਾਬਾ ਈਸ਼ਰ ਸਿੰਘ ਹੋਣੀ ਸ਼ਹੀਦ ਹੋ ਜਾਂਦੇ ਨੇ ਤਾਂ ਉਸ ਵੇਲੇ ਉਹ ਸ਼ਹਾਦਤ ਤੋਂ ਪਹਿਲਾਂ ਸਵਾਸ ਪੂਰੇ ਕਰਨ ਤੋਂ ਪਹਿਲਾਂ ਬਾਹਾਂ ਇੱਕ ਮਹਾਨ ਸ਼ਖਸੀਅਤ ਜਿਹੜੀ ਨਾਮ ਬਾਣੀ ਦੀ ਅਭਿਆਸੀ ਸੀ ਬਾਬਾ ਨਾਰਾਇਣ ਸਿੰਘ ਜੀ ਜਿਹਨਾਂ ਨੂੰ ਬਾਬਾ ਨੈਣਾ ਸਿੰਘ ਜੀ ਆਖਿਆ ਜਾਂਦਾ ਸੀ ਉਹਨਾਂ ਦੇ ਹੱਥ ਵਿੱਚ ਬਾਂਹ ਫੜਾ ਦਿੰਦੇ ਨੇ ਔਰ ਨਾਲ ਆਖਦੇ ਨੇ ਬਾਬਾ ਜੀ ਮੇਰੀਆਂ ਰੀਝਾਂ ਬੜੀਆਂ ਸੀ ਪੰਥ ਦੀ ਸੇਵਾ ਕਰਨ ਦੀਆਂ ਪਰ ਕਰਤਾਰ ਨੇ ਸਮਾਂ ਨਹੀਂ ਦਿੱਤਾ ਮੈਨੂੰ ਲੱਗਦਾ ਹੈ ਤਿਆਰੇ ਹੋ ਰਹੇ ਨੇ ਜਾ ਰਹੇ ਹਾਂ ਐ ਬੱਚਾ ਨਾ ਮੈਂ ਇਸ ਦੀ ਬਾਂਹ ਤੁਹਾਡੇ ਹੱਥ ਫੜਾਉਂਦਾ ਤੇ ਮੈਂ ਚਾਹੁੰਦਾ ਜਿਹੜੇ ਕਾਰਜ ਮੈਂ ਨਹੀਂ ਪੰਥ ਦੀ ਸੇਵਾ ਦੇ ਕਰ ਸਕਿਆ ਉਹ ਮੇਰਾ ਫੂਲਾ ਸਿੰਘ ਕਰੇ ਵਾਹਿਗੁਰੂ ਕਰਵਾਇਓ ਤੁਸੀਂ ਤਿਆਰ ਤੁਸੀਂ ਕਰਿਓ ਜੇ ਹੁਣ ਬਾਬਾ ਨੈਣਾ ਸਿੰਘ ਹੋਣਾ ਦੇ ਸਿਰ ਤੇ ਜ਼ਿੰਮੇਵਾਰੀ ਹੋ ਗਈ ਨਾ ਤੇ ਲਿਆ ਕੇ ਆਪਣੇ ਸਥਾਨ ਤੇ ਆਨੰਦਪੁਰ ਸਾਹਿਬ ਲਿਆ ਕੇ ਕੀ ਕੀਤਾ ਵਾਹਿਗੁਰੂ 3.5-4 ਸਾਲ ਦੀ ਉਮਰ ਚ ਵੱਧ ਤੋਂ ਵੱਧ ਲੈ ਜਾਂਦਾ ਜਦੋਂ ਮਾਤਾ ਵੀ ਵਿਚਾਰੀ ਚਲਾਉਣਾ ਕਰ ਗਈ ਸੀ ਲੈ ਜਾਂਦਾ ਇੱਥੇ ਸਾਲ ਠਹਿਰ ਕੇ ਕਿ 6 ਮਹੀਨੇ ਠਹਿਰ ਕੇ ਸਭ ਤੋਂ ਪਹਿਲਾਂ ਖੰਡੇ ਦੀ ਪੌਲ ਦਿੱਤੀ ਅੰਮ੍ਰਿਤ ਛਕਾਇਆ ਬਾਣੀ ਨਾਲ ਜੁੜ ਗਿਆ ਪਹਿਲਾਂ ਬਾਣੀ ਪੜ੍ਹਨੀ ਸਿਖਾਈ ਫਿਰ ਖੰਡੇ ਦੀ ਪੌਲ ਦਿੱਤੀ ਗਲ ਤੇ ਗਾਤਰੇ ਸ਼ਸਤਰ ਪਾ ਦਿੱਤਾ ਮੈਂ ਕੱਲ ਵੀ ਅੰਸ਼ਕ ਤੌਰ ਤੇ ਆਖਿਆ ਸੀ ਅਸੀਂ ਇਸ ਪੁਆਇੰਟ ਤੋਂ ਥਿੜਕੇ ਹੋਏ ਹਾਂ ਜਿਹੜਾ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਖਾਸ ਯਤਨ ਸੀ ਨਾ ਸਾਨੂੰ ਸ਼ਬਦ ਅਤੇ ਸ਼ਸਤਰ ਦੇ ਧਾਰਨੀ ਕਰਨ ਦਾ ਜਿਤਨੇ ਭਾਈ ਬੈਠੇ ਹੋ ਮੇਰੇ ਸਨਮੁਖ ਜਿਤਨੀਆਂ ਭੈਣਾਂ ਬੈਠੀਆਂ ਮੇਰੇ ਸਨਮੁਖ ਖੱਬੇ ਸੱਜੇ ਸਾਰੇ ਜਣੇ ਬੈਠੇ ਹੋ ਮੈਂ ਹੱਥ ਨਹੀਂ ਖੜੇ ਕਰਵਾਉਣੇ ਚਾਹੁੰਦਾ ਪਰ ਤੁਸੀਂ ਆਪ ਖੁਦ ਨਾ ਆਪਣੇ ਹਿਰਦਿਆਂ ਵਿੱਚ ਝਾਤੀ ਪਾਓ ਤੇ ਆਪਣੇ ਘਰਾਂ ਵਿੱਚ ਝਾਤੀ ਪਾਓ ਅਸੀਂ ਸ਼ਬਦ ਦੇ ਧਾਰਨੀ ਹੈਗੇ ਹਾਂ ਅਸੀਂ ਸ਼ਸਤਰ ਦੇ ਧਾਰਨੀ ਹੈਗੇ ਹਾਂ ਆਉਣ ਵਾਲੇ ਸਮੇਂ ਦੀ ਕੋਈ ਵੀ ਅਣਹੋਣੀ ਅਸੀਂ ਕਿਵੇਂ ਬਚ ਸਕਾਂਗੇ ਸਾਡਾ ਬਚਾਅ ਕਿਵੇਂ ਹੋ ਸਕੇਗਾ ਇਹ ਨਿੱਤ ਦੀਆਂ ਅਣਹੋਣੀਆਂ ਨੇ ਕਿ ਨਿੱਕੀਆਂ ਜਿਹੀਆਂ ਗੱਲਾਂ ਜਿਹੜੀਆਂ ਨੇ ਨਿੱਕੀਆਂ ਗੱਲਾਂ ਜਿਨ੍ਹਾਂ ਵੱਲ ਸਿੱਖ ਵੇਖਿਆ ਹੀ ਨਹੀਂ ਕਰਦੇ ਸਨ ਅਖਬਾਰਾਂ ਚ ਖਬਰਾਂ ਪੜ੍ਹਦੇ ਹਾਂ ਟੈਲੀਵਿਜ਼ਨ ਤੇ ਖਬਰਾਂ ਬਰਾਡਕਾਸਟ ਹੁੰਦੀਆਂ ਨੇ ਫਲਾਣਾ ਸਿੱਖ ਸੀ ਜੀ ਸਾਬਤ ਸੂਰ ਸੀ ਜੀ ਉਹ ਆਹ ਕਰਦਾ ਫੜਿਆ ਗਿਆ ਵਾਹਿਗੁਰੂ ਇਹ ਅਣਹੋਣੀ ਨਹੀਂ ਹੈ ਸਿੱਖ ਲਈ ਅਣਹੋਣੀ ਹੈ ਜੇ ਸ਼ਬਦ ਨਾਲ ਜੁੜਿਆ ਹੁੰਦਾ ਇਹ ਅਣਹੋਣੀ ਨਾ ਵਾਪਰਦੀ ਔਰ ਇਹ ਮੈਂ ਕਹਿੰਦਾ ਇਹ ਇੱਕ ਬੀਜ ਸੀ ਮਾਣਯੋਗ ਭਾਈ ਸਾਹਿਬ ਹੋਰਾਂ ਨੇ ਨਾ, ਭਾਈ ਗੁਰਦਾਸ ਜੀ ਨੇ ਇੱਕ ਦਫਾ ਬਚਨ ਕੀਤਾ ਪਿਆਰ ਦੇ ਨਾਲ, ਕਹਿਣ ਲੱਗੇ ਜੈਸੇ ਵੱਟ ਬੀਜ ਅਤਿ ਸੁੰਦਰ ਸੂਖਮ ਸਰੂਪ ਹੋਤ ਬੋਏ ਤੇ ਵਿਵਿਧ ਕਰੇ ਬਿਰਖਾਂ ਵਿਸਥਾਰ ਜੀ। ਬੱਲੇ ਬੱਲੇ ਬੱਲੇ, ਅਸੀਂ ਖੇਤੀਬਾੜੀ ਕਰਨ ਵਾਲੇ ਸਾਰੇ ਜਾਣਦੇ ਹਾਂ ਕਿ ਪਿੱਪਲ ਦੀ ਗੋੜ, ਬੋੜ ਦੀ ਗੋੜ, ਪਿੱਪਲ ਨਾਲ ਗੋੜ, ਬੋੜ ਜਿਹੜਾ ਬਹੁਤ ਵੱਡਾ ਹੁੰਦਾ ਹੈ, ਕਿਤਨਾ ਵੱਡਾ ਆਕਾਰ, ਕਿਤਨੇ ਵੱਡਾ ਤਣਾ, ਕਿਤਨੇ ਟਹਿਣ, ਕਿਤਨੇ ਪੱਤੇ, ਕਿਤੇ ਕਿਤਨਾ ਹੋਰ ਸਾਰਾ ਕੁਛ, ਕਿੰਨੀ ਉਸਦੀ ਛਾਇਆ, ਐਡੇ ਐਡੇ ਹਾਲ ਤੱਕ ਮੈਂ ਦੇਖੇ, ਵੱਡੇ ਵੱਡੇ ਜਿਹੜੇ ਬੋੜ ਸਨ ਉਹਨਾਂ ਦੀ ਛਾਂ ਹੁੰਦੀ ਸੀ, ਲੇਕਿਨ ਉਹ ਪੈਦਾ ਕਿੱਥੋਂ ਹੁੰਦਾ ਹੈ? ਬਹੁਤ ਨਿੱਕੇ ਜਿਹੇ ਸੂਖਮ ਜਿਹੇ ਦਾਣੇ ਵਿੱਚ। ਤੈਸੇ ਗੁਰਬਚਨ ਸੱਚਨ ਗੁਰਸਿੱਖਣ ਮੈਂ, ਇਵੇਂ ਗੁਰੂ ਕਾ ਬਚਨ ਹੈ, ਜਿਹਨਾਂ ਸਿੱਖਾਂ ਨੇ ਸੰਭਾਲ ਕੀਤੀ, ਐ ਬੋੜ ਵਾਂਗੂ ਹੋ ਗਏ, ਬੋੜ ਵਾਂਗੂ। ਸਤਿਗੁਰੂ ਮਹਾਰਾਜ ਨੇ ਨਾ ਸਾਨੂੰ ਪਿਆਰ ਨਾਲ ਸਮਝਾਇਆ ਤੇ ਕੀ ਆਖਿਆ ਜੀ,
ਛਬ ਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ।
ਜਦੋਂ ਸ਼ਬਦ ਮਨ ਵਿੱਚ ਵਸ ਗਿਆ, ਮਨ ਤਨ ਨਿਰਮਲ ਹੋਆ, ਤਨ ਤੀਰਥ ਵਿੱਚ ਇਸ਼ਨਾਨ ਕੀਤੇ ਆ, ਜਲ ਵਿੱਚ ਇਸ਼ਨਾਨ ਕੀਤੇ ਆ, ਤਨ ਨਿਰਮਲ ਹੋ ਜਾਂਦਾ ਹੈ, ਪਰ ਮਨ ਨਿਰਮਲ ਨਹੀਂ ਹੁੰਦਾ। ਮਨ ਕਿਵੇਂ ਨਿਰਮਲ ਹੋਵੇਗਾ? ਜਿਸ ਵੇਲੇ ਸ਼ਬਦ ਨਾਲ ਜੁੜ ਜਾਏਗਾ। ਮਨ ਮੈਲੇ ਸਭ ਕੁਛ ਮੈਲਾ, ਤਨ ਤੋਤਾ ਮਨ ਅੱਛਾ ਨਾ ਹੋਏ, ਪਰ ਮਨ ਨਿਰਮਲ ਹੋ ਗਿਆ ਤੇ ਤਨ ਦੀ ਫਿਰ ਪਰਵਾਹ ਹੀ ਕੋਈ ਨਹੀਂ, ਤਨ ਤਾਂ ਆਪਣੇ ਆਪ ਨਿਰਮਲ ਹੋਣਾ ਹੀ ਹੋਣਾ ਹੈ ਨਾ ਫਿਰ ਜੀ।
ਸ਼ਬਦ ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ।
ਸ਼ਬਦ ਗੁਰੂ ਦਾਤਾ ਹੈ, ਕਿਉਂ ਅਸੀਂ ਸ਼ਬਦ ਗੁਰੂ ਨੂੰ ਮੱਥੇ ਟੇਕਦੇ ਹਾਂ, ਕਿਉਂ ਸ਼ਬਦ ਗੁਰੂ ਸਾਡਾ ਪੂਜਨੀਕ ਬਣਾ ਦਿੱਤਾ? ਇਹ ਦਾਤਾ ਹੈ, ਦਾਤਾ ਹੈ। ਆਪਣੇ ਦਾਤੇ ਨੂੰ, ਆਪਣੀ ਜਿੰਦ ਜਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਇੱਕ ਖਾਸ ਕਾਰਨ ਤੇ ਜਿਹੜੇ ਲੋਕ ਸਾਨੂੰ ਤੜਪਾਉਣਾ ਚਾਹੁੰਦੇ ਨੇ, ਸਾਨੂੰ ਸਤਾਉਣਾ ਚਾਹੁੰਦੇ ਨੇ, ਸ਼ਬਦ ਦੀ ਬੇਅਦਬੀ ਕਰਨ ਦਾ ਯਤਨ ਕਰਦੇ ਨੇ। ਅਸੀਂ ਤੜਪਦੇ ਹਾਂ, ਤੜਪਦੇ ਹਾਂ ਅਸੀਂ, ਪਰ ਜੇ ਅਸੀਂ ਸਾਵਧਾਨ ਹੋ ਕੇ ਪਹਿਰਾ ਵੀ ਦਈਏ, ਪੰਥਕ ਪਹਿਰਾ ਦਈਏ, ਕਿਸੇ ਦੀ ਕੋਈ ਹਿੰਮਤ ਨਹੀਂ, ਕਿਸੇ ਦੀ ਕੋਈ ਜ਼ਰੂਰਤ ਨਹੀਂ ਹੋ ਸਕਦੀ, ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ ਕੋਈ ਕਿ ਸਾਨੂੰ ਕੋਈ ਤੜਪਾ ਸਕੇ, ਸਾਡੀ ਜਿੰਦ ਜਾਨ ਨੂੰ ਕੋਈ ਸੇਕ ਦੇ ਸਕੇ ਜੀ।
ਸ਼ਬਦ ਨ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ।
ਸਤਿਗੁਰਾਂ ਨੇ ਆਖਿਆ ਜੇ ਸ਼ਬਦ ਨਾਲ ਨਹੀਂ ਜੁੜਿਆ ਨਾ, ਅੰਨਿਆਂ ਬੋਲਿਆਂ ਵਾਲਾ ਹੀ ਹਾਲ ਹੈ, ਅੰਨਿਆਂ ਬੋਲਿਆਂ ਵਾਲਾ, ਅੰਨੇ ਨੂੰ ਦਿਸਦਾ ਕੁਛ ਨਹੀਂ, ਬੋਲੇ ਨੂੰ ਸੁਣਦਾ ਕੁਛ ਨਹੀਂ। ਕਿੰਨੇ ਰੰਗ ਨੇ ਅੰਨੇ ਦੇ ਵਾਸਤੇ ਕਾਹਦੇ ਨੇ, ਕਿਤਨੇ ਰਾਗ ਨੇ ਬੋਲਦੇ ਵਾਸਤੇ ਕਾਹਦੇ ਨੇ, ਬੋਲੇ ਅੱਗੇ ਗਾਵੀਏ ਭੈਰੋ ਸੋ ਗੌੜੀ, ਜੋ ਮਰਜ਼ੀ ਗਾਈ ਜਾਵੇ ਕੋਈ। ਅਗਿਆਨੀ ਬੰਦੇ ਦਾ ਹਾਲ ਇਤਨਾ ਭੈੜਾ ਹੈ, ਇਤਨਾ ਮਾੜਾ ਹੈ। ਕਹਿੰਦੇ ਨੇ ਜੇ ਗੁਰੂ ਕੇ ਸ਼ਬਦ ਨਾਲੋਂ ਟੁੱਟਾ ਹੋਇਆ, ਹੁਣ ਮੈਂ ਇਹ ਆਖਾਂ, ਬਾਹਰਲਿਆਂ ਦੀ ਗੱਲ ਛੱਡ ਦਈਏ, ਅਸੀਂ ਆਪਣੇ ਘਰ ਦੀ ਗੱਲ ਪਾ ਲਈਏ, ਸ਼ਬਦ ਨਾਲ ਜੁੜਿਆਂ ਦੀ ਗੱਲ ਕਰ ਲਈਏ, ਸ਼ਬਦ ਨੂੰ ਮੱਥੇ ਟੇਕਣ ਵਾਲਿਆਂ ਦੀ ਗੱਲ ਕਰ ਲਈਏ। ਜੇ ਸ਼ਬਦ ਜਾਣਦੇ ਹੀ ਨਹੀਂ, ਸ਼ਬਦ ਨਾਲ ਸਾਂਝ ਹੀ ਨਹੀਂ, ਸ਼ਬਦ ਨਾਲ ਪ੍ਰੀਤੀ ਨਹੀਂ, ਅੰਨੇ ਬੋਲਿਆਂ ਦੇ, ਫਿਰ ਬਾਦਸ਼ਾਹ ਕਹਿੰਦੇ ਸੇਕੇ ਤੇ ਆਏ ਸੰਸਾਰ, ਆਏ ਤੇ ਕੀ ਆਏ ਦੁਨੀਆਂ ਵਿੱਚ ਜੀ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮ ਹੈ ਵਾਰੋ ਵਾਰਾ।
ਜਿਨ੍ਹਾਂ ਨੇ ਹਰੀ ਰਸ ਨਹੀਂ ਪਾਇਆ, ਉਹਨਾਂ ਨੇ ਆਪਣਾ ਜਨਮ ਸਾਰਾ ਬਿਰਥਾ ਗਵਾ ਲਿਆ, ਜਾਇਆ ਚਲਾ ਗਿਆ।
ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨ ਮੁਖ ਮੁਗਦ ਗੁਬਾਰਾ।
ਐਂ ਸਮਝਿਓ ਜੇ ਸਾਡਾ ਹਾਲ ਪਹਿਲਾਂ ਨਾ ਗੰਦਗੀ ਦੇ ਕੀੜਿਆਂ ਵਾਲਾ ਸੀ, ਗੰਦਗੀ ਦੇ ਕੀੜਿਆਂ ਵਾਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਕਿਰਪਾ ਦੇ ਸਦਕਾ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ, ਸਾਨੂੰ ਕੀੜਿਆਂ ਵਿੱਚੋਂ ਕੱਢ ਕੇ ਨਾ ਹੈ ਕੀੜੇ ਥਾਪੇ, ਸਾਨੂੰ ਥਾਪਣਾ ਦੇ ਦਿੱਤੀ, ਵਡਿਆਈ ਦੇ ਦਿੱਤੀ। ਪਰ ਜੇ ਅਸੀਂ ਇਸ ਵਡਿਆਈ ਨੂੰ ਲੂਜ਼ ਕਰ ਜਾਂਦੇ ਹਾਂ, ਫਿਰ ਗਵਾ ਜਾਂਦੇ ਹਾਂ, ਫਿਰ ਬਿਸਟਾ ਕੇ ਕੀੜੇ ਬਿਸਟਾ ਮਾਏ ਸਮਾਨ ਹੈ, ਫਿਰ ਉੱਥੇ ਦੇ ਉੱਥੇ ਗੰਦਗੀ ਵਿੱਚ ਜੀ।
अपे कर वेखे मार्ग लाए पाई इस बिन अवर ना कोई।
सतगुरु जी ने शब्द संपूर्ण कीता प्यार नाल असी विचार दे चले जा रहे हैं कहंदे ने करतार कृपा करे तिस बिन अवर ना कोई ओही सोझी देंदा है ते देवे
जो तुर लिखिया सो कोई न मेटै पाई करता करे सो होई।
तुर लिखिया तो बख्शिश मुख भाव है तुर लिखिया ए भी बात है जे असी करदे आ फिर ओवें लिखिया जांदा है। हां जी चंगियाईयां बुरियाईयां वच है धर्म अधूर करमी आपो अपनी के नेड़ा है के दूर सावधान होके शब्द दे वारस अहले किताब शब्द दे वारस बन के चलो जी।
नानक नाम वस्या मन अंतर पाई अवर न दूजा कोई।
कहंदे ने वडभागी ओ ने जे मैं इउ आखा सिख ओ ने। वाहिगुरु ज्ञान तो बिना शब्द तो बिना कोई सिख नहीं हुंदा कोई सिख नहीं है सिख्या तो बिना भी कोई सिख है साढ़े दावे ने सिर्फ सिख्या पल्ले है शब्द पल्ले है शब्द दे असी वारस हां शब्द दी असी ताबिया हां असी सिख हां असी ज्ञानी हां। और सानू वड्डे भागां वाला आख्या पातशाह ने कहंदे ने फिर नानक नाम वस्या मन अंतर पाई अवर ना दूजा कोई अवर ना दूजा कोई हुण इहदे तीन रूप जिहड़े ने तिन्ने लै जा सकदे ने तिन्ने ही ठीक ने। नाम वर्गा भी दूजा कोई नहीं परमेश्वर वर्गा भी दूजा कोई नहीं गुरु दी सोझी गुरु सोझी देण वाला उस वर्गा भी होर कोई नहीं। और जिस नूं सोझी मिल जांदी है सिख नूं फिर उस वर्गा भी दुनिया विच होर कोई नहीं ना कोई पत्थर पूज ना कोई पानी पूज ना कोई बनस्पति पूज कुछ भी पूज ओदे वर्गा नहीं हो सकता। ते पातशाह जी महाराज ने सानू आख्या बेनती करो हर जी ओ आपे देओ बुझाई तुम आपे देहो बुझाई तुम आपे देओ सारे आखो आखो सारे तुम्हें आपे देओ बुझाई तुम आपे देहो बुझाई तुम आपे देओ। वाह बुझ सदा मंगते रहिए ताकि सिख बन सकीए गुरु कियां बरकतां दे पात्र असी बन सकीए। अगली विचार एक बार फिर पिछलियां पंक्तियां नूं आपां सुन लईए सरवण करिए ते समाप्ति करिए पलके फिर आपां जुड़ के फर्दर चलांगे जी।
आपे कर वेखै मार्ग लाए पाई तिस बिन अवर ना कोई जो तुर लिखिया सो कोए न मेटै पाई करता करे सो होई। नानक नाम वस्या मन अंतर पाई अवर न दूजा कोई।
वाहिगुरु जी का
खालसा वाहिगुरु जी की फतेह।